ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੀ ਦੂਸਰੀ ਵਾਰ ਦੀ ਪੰਜਵੀਂ ਪੌੜੀ ਹੈ ਉਹਦੇ ਵਿੱਚ ਹੁਣ ਪਤਾ ਕੀ ਦੱਸਦੇ ਨੇ, ਧਿਆਨ ਦਿਆ ਜੀ। ਸਰਬ ਵਿਆਪਕਤਾ ਦਾ ਤੇ ਆਪਾਂ ਨੂੰ ਪਤਾ ਲੱਗ ਗਿਆ, ਹੁਣ ਕਹਿੰਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਜੀ ਤੂੰ ਸਭ ਪਾਸੇ ਵਿੱਚ ਰਹਿੰਦਾ ਹੋਇਆ ਤੇ ਭੋਗਦਾ ਹੋਇਆ ਫਿਰ ਵੀ ਤੂੰ ਸਾਰਿਆਂ ਤੋਂ ਨਿਰਲੇਪ ਹੈ, ਵੱਖਰਾ ਹੈ, ਸਰਗੁਣ ਸਰੂਪ ਹੁੰਦਾ ਹੋਇਆ, ਸਭ ਵਿੱਚ ਵਿਆਪਕ ਹੁੰਦਾ ਹੋਇਆ ਵੀ ਤੂੰ ਸਾਰਿਆਂ ਨਾਲੋਂ ਵੱਖਰਾ ਹੈ। ਅਗਲੀ ਪੌੜੀ ਪੰਜਵੀਂ ਵਿੱਚ ਬਚਨ ਕਹਿ ਰਹੇ ਨੇ, ਸਮ ਸਰ ਵਰਤੈ ਸਵਾਂਤ ਬੂੰਦ ਜਿਉ ਸਭਨੀ ਥਾਈ, ਜਲ ਅੰਦਰ ਜਲ ਹੋਏ ਮਿਲੈ ਧਰਤੀ ਬਹੁ ਭਾਈ, ਕਿਰਖ ਬਿਰਖ ਰਸ ਕਸ ਘਣੇ ਫਲ ਫੁੱਲ ਸੁਹਾਈ, ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖਦਾਈ, ਮੋਤੀ ਹੋਵੇ ਸਿਪ ਮੂਹੇ ਬਹੁ ਮੋਲ ਮੁਲਾਈ, ਵਿਸ਼ੀਅਰ ਦੇ ਮੂੰਹ ਕਾਲ ਕੂਟ ਚਿਤਵੈ ਬੁਰਿਆਈ, ਆਪੇ ਆਪ ਵਰਤਦਾ ਸਤ ਸੰਗ ਸੁਭਾਈ, ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਕਹਿਣ ਲੱਗੇ ਸੰਸਰ ਵਰਤੈ ਸਵਾਂਤ ਬੂੰਦ ਜਿਉਂ ਸਭਨੀ ਥਾਈ, ਜਿਸ ਤਰ੍ਹਾਂ ਸੁਆਂਤੀ ਬੂੰਦ ਨਛੱਤਰ ਦੀ ਸਾਰੇ ਥਾਈ ਇੱਕੋ ਜੀ ਵਰਤੀ ਹੈ, ਜਦੋਂ ਵਰਖਾ ਪੈਂਦੀ ਹੈ ਨਾ, ਬਰਸਾਤ ਪੈਂਦੀ ਹੈ, ਉਹਦੇ ਵਿੱਚ ਇੱਕ ਸੁਆਂਤੀ ਬੂੰਦ ਹੁੰਦੀ ਹੈ ਜਿਹੜੀ ਕਦੇ ਬਬੀਏ ਨੂੰ ਮਿਲੇ ਤੇ ਉਹ ਬੜੇ ਬੜੇ ਮਹੀਨੇ ਕਈ ਵਾਰੀ ਤ੍ਰਿਪਤ ਹੋ ਜਾਂਦਾ, ਉਹਨੂੰ ਪਾਣੀ ਪੀਣ ਦੀ ਨਹੀਂ ਲੋੜ। ਕਹਿਣ ਲੱਗੇ ਉਹ ਜਿਹੜੀ ਸੁਆਂਤੀ ਬੂੰਦ ਹੈ ਉਹ ਸਾਰੀਆਂ ਥਾਵਾਂ ਦੇ ਉੱਤੇ ਇੱਕੋ ਜਿਹੀ ਹੀ ਵਰਦੀ ਹੈ, ਸਾਰੀਆਂ ਥਾਵਾਂ ਤੇ ਮੀਂਹ ਵਿੱਚ ਉਹ ਸੁਆਂਤੀ ਨਛੱਤਰ ਦੀ ਬੂੰਦ ਇੱਕੋ ਜਿਹੀ ਹੀ ਵਰਤਦੀ ਹੈ, ਇੱਕੋ ਜਿਹੀ ਹੀ ਬਰਸਦੀ ਹੈ, ਇੱਕੋ ਜਿਹੇ ਮੀਂਹ ਵਿੱਚ ਹੀ ਉਸ ਤਰ੍ਹਾਂ ਧਰਤੀ ਦੇ ਉੱਤੇ ਪਹੁੰਚਦੀ ਹੈ। ਜਲ ਅੰਦਰ ਜਲ ਹੋਏ ਮਿਲੈ ਧਰਤੀ ਬਹੁ ਭਾਈ, ਪਾਣੀ ਵਿੱਚ ਪਾਣੀ ਹੋ ਕੇ ਧਰਤੀ ਵਿੱਚ ਕਈ ਭਾਂਤਾਂ ਨਾਲ ਉਹ ਮਿਲ ਜਾਂਦੀ ਹੈ ਸੁਆਂਤੀ ਬੂੰਦ। ਕਿਰਖ ਬਿਰਖ ਰਸ ਕਸ ਘਣੇ ਫਲ ਫੁੱਲ ਸੁਹਾਈ, ਕਿਧਰੇ ਖੇਤੀ ਕਿਧਰੇ ਬਿਰਸ਼ ਕਿਧਰੇ ਰਸ, ਕਸੈਲੇ ਵੀ ਰਸ ਆ, ਕਿਧਰੇ ਫਲ ਤੇ ਕਿਧਰੇ ਫੁੱਲ, ਸਾਰਿਆਂ ਵਿੱਚ ਮਿਲ ਕੇ ਸ਼ੋਭਦੀ ਹੈ। ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖਦਾਈ, ਕੇਲੇ ਵਿੱਚ ਪਵੇ ਤਾਂ ਕਪੂਰ ਹੋ ਕੇ ਸੀਤਲ ਤੇ ਸੁਖਦਾਈ ਹੁੰਦੀ ਹੈ, ਜੇ ਮੋਤੀ ਵਿੱਚ ਜੇ ਸਿਪ ਦੇ ਮੂੰਹ ਚ ਡਿੱਗ ਪਏ ਤੇ ਮੋਤੀ ਬਣ ਜਾਂਦੀ ਹੈ। ਮੋਤੀ ਹੋਵੇ ਸਿਪ ਮੂਹੇ ਬਹੁ ਮੋਲ ਮੁਲਾਈ, ਸਿਪ ਦੇ ਵਿੱਚ ਮੋਤੀ ਬਣ ਕੇ ਵੱਡਾ ਮੁੱਲ ਪਵਾਉਂਦੀ ਹੈ। ਧਿਆਨ ਨਾਲ ਸੁਣਿਓ ਜਿਹੜੀ ਬੇਨਤੀ ਕਰਨ ਲੱਗਾ ਸਾਧ ਸੰਗਤ, ਸੁਆਂਤੀ ਬੂੰਦ ਹੈ ਜਿਹੜੀ ਨਛੱਤਰ, ਸੁਆਂਤੀ ਨਛੱਤਰ ਹੈ, ਉਹਦੇ ਵਿੱਚ ਇੱਕ ਖਾਸ ਬੂੰਦ ਪਾਣੀ ਦੇ ਵਿੱਚ ਧਰਤੀ ਤੋਂ ਧਰਤੀ ਦੇ ਉੱਤੇ ਡਿੱਗਦੀ ਹੈ ਮੀਂਹ ਚ ਬਰਸਾਤ ਸਮੇਂ, ਉਹ ਜਿਹੜੀ ਸੁਆਂਤੀ ਬੂੰਦ ਆ ਜੇ ਅਜਾਈ ਚੱਲ ਗਈ ਧਰਤੀ ਤੇ ਡਿੱਗ ਪਈ ਤੇ ਉਹ ਧਰਤੀ ਦੇ ਨਦੀਆਂ ਨਾਲਿਆਂ ਦੇ ਵਿੱਚ ਤੁਰੀ ਫਿਰਦੀ ਆ, ਉਹੀਓ ਬੂੰਦ ਜੇ ਕਿਤੇ ਕੇਲੇ ਵਿੱਚ ਡਿੱਗ ਪਵੇ ਤੇ ਕਪੂਰ ਹੋ ਜਾਂਦੀ ਹੈ, ਜੇ ਕਿਤੇ ਸਿਪ ਦੇ ਮੂੰਹ ਵਿੱਚ, ਸਿੱਪੀ ਹੈ ਜਿਹੜੀ ਜਿਸ ਦੇ ਵਿੱਚ ਮੋਤੀ ਬਣਦਾ ਹੈ, ਜੇ ਕਿਤੇ ਸਿੱਪੀ ਦੇ ਮੂੰਹ ਚ ਪੈ ਜਾਵੇ ਤੇ ਬਹੁਤ ਮੁੱਲ ਦਾ ਕੀਮਤੀ ਮੋਤੀ ਬਣ ਜਾਂਦਾ। ਔਰ ਪਿਆਰੀ ਬਾਤ ਹੋਰ ਆਖੀ ਇੱਕ, ਵੇਖੋ ਦੂਜਾ ਪੱਖ, ਹੁਣ ਕਹਿੰਦੇ ਸੱਪ ਦੇ ਮੂੰਹ ਚ ਡਿੱਗ ਪਏ ਜ਼ਹਿਰ ਬਣ ਜਾਂਦੇ, ਮੋਤੀ ਹੋਵੇ ਸਿਪ ਮੂਹੇ ਬਹੁ ਮੋਲ ਮਲਾਈ, ਸਿਪ ਵਿੱਚ ਮੋਤੀ ਬਣ ਕੇ ਬੜਾ ਵੱਡਾ ਮੁੱਲ ਪਵਾਉਂਦੀ ਹੈ। ਫਿਰ ਕਹਿਣ ਲੱਗੇ ਬਿਸੀਅਰ ਦੇ ਮੂਹੇ ਕਾਲ ਕੂਟ ਚਿਤਵੈ ਬੁਰਿਆਈ, ਸੱਪ ਦੇ ਮੂੰਹ ਵਿੱਚ ਪਵੇ ਤਾਂ ਜ਼ਹਿਰ ਬਣ ਜਾਂਦੀ ਹੈ, ਜਿਹੜਾ ਬੁਰਾ ਹੀ ਚਿਤਵਦੀ ਆ, ਡੰਗ ਮਾਰ ਦੇਵੇ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਜਿਹੜਾ ਸੱਪ ਆ। ਇਸੇ ਤਰ੍ਹਾਂ ਆਪੇ ਆਪ ਵਰਤਦਾ ਸਤ ਸੰਗ ਸੁਭਾਈ, ਆਪ ਹੀ ਆਪ ਪਰਮੇਸ਼ਰ ਸਾਰੀਆਂ ਥਾਵਾਂ ਦੇ ਉੱਤੇ ਵਰਤਦਾ ਹੈ, ਪਰੰਤੂ ਸਤ ਸੰਗ ਵਿਖੇ ਸੁਭਾਈ ਸੁਭਾਏਮਾਨ ਹੋ ਕੇ ਪ੍ਰਕਾਸ਼ਮਾਨ ਹੁੰਦਾ ਹੈ। ਜੇ ਉਸ ਰੱਬ ਨੂੰ ਪਾਉਣਾ ਹੈ, ਵਸਦਾ ਭਾਵੇਂ ਸਾਰਿਆਂ ਦੇ ਅੰਦਰ ਹੈ, ਪਰ ਉਹਦੀ ਪ੍ਰਾਪਤੀ ਸਤਸੰਗ ਵਿੱਚ ਜਾ ਕੇ ਹੋਣੀ, ਕਿਉਂਕਿ ਉਹ ਨਿਰਲੇਪ ਆ ਸਾਰਿਆਂ ਤੋਂ, ਜਗਤ ਵਿੱਚ ਰਹਿੰਦਾ ਹੋਇਆ, ਸੰਸਾਰ ਜਗਤ ਵਿੱਚ ਵਸਦਾ ਹੋਇਆ, ਇੱਕ ਇੱਕ ਪ੍ਰਾਣੀ ਦੇ ਅੰਦਰ ਵਸਦਾ ਹੋਇਆ ਵੀ ਸਾਰੀ ਦੁਨੀਆਂ ਤੋਂ ਨਿਰਲੇਪ ਆ। ਸੂਰਜ ਹੁਣ ਸਾਰੀਆਂ ਥਾਵਾਂ ਦੇ ਉੱਤੇ ਚਮਕਦਾ ਹੈ, ਸੂਰਜ ਹੁਣ ਸਾਰੀਆਂ ਥਾਵਾਂ ਦੇ ਉੱਤੇ ਚਾਨਣ ਦਿੰਦਾ ਹੈ, ਸ਼ੀਸ਼ੇ ਦੇ ਉੱਤੇ ਵੀ ਉਹਦੀਆਂ ਚਮਕਾਂ ਪੈਂਦੀਆਂ, ਪਾਣੀ ਦੇ ਵਿੱਚ ਵੀ ਜਿਹੜਾ ਸੂਰਜ ਆ ਉਹ ਪ੍ਰਕਾਸ਼ ਹੋ ਕੇ ਚਮਕ ਰਿਹਾ, ਪਰ ਪਾਣੀ ਦੇ ਵਿੱਚ ਤੇ ਨਹੀਂ ਨਾ, ਸ਼ੀਸ਼ੇ ਦੇ ਵਿੱਚ ਤੇ ਨਹੀਂ ਨਾ ਵੜ ਗਿਆ ਸੂਰਜ, ਸੂਰਜ ਹੈ ਇੱਕ। ਧਿਆਨ ਦਿਓ ਜੀ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਮੈਂ ਬਚਨ ਪੜਿਆ, ਉੱਥੇ ਕਹਿੰਦੇ ਨੇ ਹੱਬ ਸਮਾਣੀ ਜੋਤ, ਧਿਆਨ ਦਿਓ ਜੇ ਵੀ ਸਾਰਿਆਂ ਨਾਲੋਂ ਵਿਆਪਕ, ਸਾਰਿਆਂ ਵਿੱਚ ਵਿਆਪਕ ਹੋ ਕੇ ਸਾਰਿਆਂ ਤੋਂ ਨਿਰਲੇਪ ਕਿਵੇਂ ਆ, ਜਿਵੇਂ ਦਾਸ ਨੇ ਸ਼ੁਰੂ ਚ ਬੇਨਤੀ ਕੀਤੀ ਸੀ। ਹੱਬ ਸਮਾਣੀ ਜੋਤ ਜਿਉ ਜਲ ਘਟਾਊ ਚੰਦਰਮਾ, ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਇਹਦਾ ਭਾਵ ਪਤਾ ਕੀ, ਹੱਬ ਸਮਾਣੀ ਜੋਤ, ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਸਮਾਈ ਹੋਈ ਆ, ਜਿਉਂ ਜਲ ਘਟਾਊ ਚੰਦਰਮਾ, ਘਟਾਊ ਦਾ ਅਰਥ ਘੜਾ, ਹਜ਼ਾਰਾਂ ਘੜੇ ਪਾਣੀ ਦੇ ਭਰ ਕੇ ਰੱਖੇ ਹੋਣ। ਰਾਤ ਪਈ ਆ, ਆਕਾਸ਼ ਦੇ ਵਿੱਚ ਚੰਦਰਮਾ ਚੜਿਆ, ਹਜ਼ਾਰਾਂ ਘੜੇ ਪਾਣੀ ਦੇ ਭਰ ਕੇ ਰੱਖ ਦਿਓ, ਕੀ ਹੋਏਗਾ? ਜਦੋਂ ਇਹ ਪਾਣੀ ਨਿਤਰਿਆ ਹੋਇਆ ਸਾਫ ਆ, ਹਿਲਦਾ ਨਹੀਂ, ਆਕਾਸ਼ ਦੇ ਵਿੱਚ ਚੜਿਆ ਚੰਦਰਮਾ ਸਾਰਿਆਂ ਘੜਿਆਂ ਵਿੱਚ ਦਿਸੇਗਾ, ਭਾਵੇਂ ਹਜ਼ਾਰ ਘੜਾ ਹੋਵੇ, ਭਾਵੇਂ 10,000 ਘੜਾ ਹੋਵੇ, ਸਾਰਿਆਂ ਘੜਿਆਂ ਵਿੱਚ ਚੰਦਰਮਾ ਦਿਸੇਗਾ। ਪਰ ਚੰਦਰਮਾ ਕਿੰਨੇ ਨੇ? ਇੱਕ। ਚੰਦਰਮਾ ਤਾਂ ਇੱਕ ਹੀ ਹੈ, ਦਿਸਦਾ ਕਿੰਨਿਆਂ ਦੇ ਵਿੱਚ? ਹਜ਼ਾਰਾਂ ਘੜਿਆਂ 'ਚ। ਇੱਕ ਚੰਦਰਮਾ ਹੋ ਕੇ ਵੀ ਨਜ਼ਰ ਹਜ਼ਾਰਾਂ ਵਿੱਚ ਆ ਰਿਹਾ ਹੈ। ਪਰ ਦੂਸਰਾ ਭਾਵ ਬੇਨਤੀ ਅੱਗੇ ਸੁਣਿਓ ਜੀ, ਸਾਧ ਸੰਗਤ, ਹੁਣ ਉਹ ਪਾਣੀ ਵਾਲੇ ਜਿਹੜੇ ਘੜੇ ਆ ਤੋੜ ਦਿਓ, ਪਾਣੀ ਦੇ ਘੜੇ ਤੋੜ ਦਈਏ। ਕੀ ਹੋਇਆ? ਸਾਰਾ ਪਾਣੀ ਡੁੱਲ ਗਿਆ, ਚੰਦਰਮਾ ਵੀ ਦਿਸਣੋਂ ਅੜ ਗਿਆ। ਜਿਹੜਾ ਆਕਾਸ਼ ਵਿੱਚ ਚਮਕਦਾ ਚੰਦਰਮਾ, ਉਹਨੂੰ ਤੇ ਕੋਈ ਨੁਕਸਾਨ ਨਹੀਂ ਨਾ ਹੋਇਆ। ਇਹ ਤਾਂ ਨਹੀਂ ਵੀ ਚੰਦਰਮਾ ਖਤਮ ਹੋ ਗਿਆ, ਉਹਨਾਂ ਘੜਿਆਂ ਵਿੱਚ ਚੰਦਰਮਾ ਨਜ਼ਰ ਆਉਂਦਾ ਸੀ, ਪਰ ਚੰਦਰਮਾ ਇੱਕ ਆ। ਪਰ ਜੇ ਉਹਨਾਂ ਘੜਿਆਂ ਵਿੱਚੋਂ ਪਾਣੀ ਡੋਲ ਵੀ ਦਿੱਤਾ ਜਾਂ ਰੁੜ ਗਿਆ ਪਾਣੀ ਜਾਂ ਘੜੇ ਟੁੱਟ ਗਏ, ਚੰਦਰਮਾ ਨੂੰ ਕੋਈ ਨੁਕਸਾਨ ਨਹੀਂ ਨਾ ਹੋਇਆ ਜਿਹੜਾ ਆਕਾਸ਼ ਵਾਲਾ। ਪਰਮਾਤਮਾ ਸਾਰਿਆਂ ਵਿੱਚ ਵਿਆਪਕ ਆ, ਪਰ ਵਿਆਪਕ ਹੁੰਦਾ ਹੋਇਆ ਵੀ ਉਹ ਨਿਰੰਕਾਰ ਪਰਮੇਸ਼ਰ ਸਾਰਿਆਂ ਨਾਲੋਂ ਨਿਰਲੇਪ ਆ। ਆ ਸਰੀਰ ਰੂਪੀ ਘੜੇ ਟੁੱਟ ਜਾਂਦੇ ਆ, ਭੱਜ ਜਾਂਦੇ, ਖਤਮ ਹੋ ਜਾਂਦੇ, ਮੌਤ ਆ ਜਾਂਦੀ ਇਹਨਾਂ ਨੂੰ, ਆਪਣੀ ਜ਼ਿੰਦਗੀ ਭੋਗ ਕੇ ਦੁਨੀਆਂ ਤੋਂ ਕੂਚ ਕਰ ਜਾਂਦੇ ਆ, ਪਰ ਪਰਮਾਤਮਾ ਦੇ ਉੱਤੇ ਇਹਦਾ ਕੋਈ ਅਸਰ ਨਹੀਂ ਹੈ, ਉਹਦੀ ਜੋਤ ਦੇ ਉੱਤੇ ਇਹਦਾ ਕੋਈ ਪ੍ਰਭਾਵ ਨਹੀਂ ਹੈ, ਉਹ ਸਦੀਵੀ ਕਾਲ ਵਾਸਤੇ ਹੈ। ਇਸੇ ਤਰ੍ਹਾਂ ਉਹ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਉਹ ਪਰਮਾਤਮਾ ਸਾਰਿਆਂ ਵਿੱਚ ਵਿਆਪਕ ਹੋ ਕੇ ਵੀ ਸਾਰਿਆਂ ਤੋਂ ਨਿਰਲੇਪ ਹੈ, ਵੱਖਰਾ ਹੈ ਉਹ ਪਰਮੇਸ਼ਰ। ਅਗਲੀ ਪੌੜੀ ਵਿੱਚ ਜੋ ਦੂਸਰੀ ਵਾਰ ਦੀ 6ਵੀਂ ਪੌੜੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਵਰਤ ਰਹੇ, ਸੋਈ ਤਾਂਬਾ ਰੰਗ ਸੰਗ ਜਿਉ ਕਹਿਹਾ ਹੋਈ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਸੋਈ ਸ਼ੀਸ਼ੇ ਸੰਗਤੀ ਭੰਗਾਰ ਭਲੋਈ, ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਕਰ ਭੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਹੁਣ ਤਾਂਬਾ ਇੱਕ ਆ, ਪਰ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਤਾਂਬਾ ਇੱਕ ਹੋ ਕੇ ਵੀ ਕਈਆਂ ਰੂਪਾਂ ਦੇ ਵਿੱਚ ਸੰਸਾਰ 'ਚ ਵਰਤਦਾ ਵਾ, ਇਸੇ ਤਰ੍ਹਾਂ ਪਰਮਾਤਮਾ ਇੱਕ ਹੋ ਕੇ ਵੀ ਕਿੰਨਿਆਂ ਰੂਪਾਂ ਵਿੱਚ ਸੰਸਾਰ ਦੇ ਵਿੱਚ ਉਹ ਵਰਤ ਰਿਹਾ। ਦਲੀਲ ਸੁਣਿਓ ਭਾਈ ਗੁਰਦਾਸ ਜੀ ਨੇ ਜੋ ਦਿੱਤੀ ਹੈ। ਦਾਸ ਨੇ ਪਿੱਛੇ ਵੀ ਕੁਝ ਪੌੜੀਆਂ ਵਿੱਚ ਬੇਨਤੀ ਕੀਤੀ ਸੀ ਕਿ ਸਾਰੀਆਂ ਦਲੀਲਾਂ ਦੇ ਕੇ ਅਖੀਰਲੀ ਤੁਕ ਦੇ ਵਿੱਚ, ਅਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਤੱਤ ਦੀ ਗੱਲ ਦੱਸਦੇ ਨੇ। ਕਹਿਣ ਲੱਗੇ, ਸੋਈ ਤਾਂਬਾ ਰੰਗ ਸੰਗ ਜਿਉ ਕਹਿਹਾ ਹੋਈ। ਕਹਿੰਦੇ ਉਹ ਤਾਂਬਾ ਕਲੀ ਨਾਲ ਮਿਲ ਕੇ ਜਿਵੇਂ ਕਹਿ ਹੋ ਜਾਂਦਾ ਹੈ, ਕਹਿ ਵੀ ਇੱਕ ਧਾਤ ਆ। ਪਿਛਲੇ ਸਮੇਂ ਦੇ ਵਿੱਚ ਕਹਿ ਦੇ ਭਾਂਡੇ ਆਉਂਦੇ ਸੀ, ਕਾਫੀ ਚਮਕਦੇ ਸੀ ਉਹ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਹਿ ਦੀ ਦਲੀਲ ਦਿੱਤੀ ਹੈ। ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਜਦੋਂ ਸੱਜਣ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਨਾ, ਜਿਸ ਨੂੰ ਸੱਜਣ ਠੱਗ ਵੀ ਕਹਿੰਦੇ ਸੀ, ਅੱਜ ਉਹ ਠੱਗ ਨਹੀਂ, ਹੁਣ ਉਹਨੂੰ ਠੱਗ ਨਾ ਕਿਹਾ ਕਰੋ, ਸੱਜਣ ਠੱਗ। ਠੱਗ ਉਨੀ ਦੇਰ ਸੀ ਜਿਤਨੀ ਦੇਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮਿਲਾਪ ਨਹੀਂ ਸੀ ਹੋਇਆ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮੇਲ ਹੋ ਗਿਆ, ਤੇ ਅੱਜ ਹੁਣ ਉਹ ਸੱਜਣ ਠੱਗ ਨਹੀਂ, ਹੁਣ ਉਹ ਭਾਈ ਸੱਜਣ। ਉਹਨੂੰ ਉਪਦੇਸ਼ ਦੇਣ ਵਾਸਤੇ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਕਿ ਜਿਵੇਂ ਕਹਿ ਦਾ ਭਾਂਡਾ ਬਾਹਰੋਂ ਬਹੁਤ ਚਮਕਦਾ ਹੈ, ਪਰੰਤੂ ਜਦੋਂ ਕਿਸੇ ਹੱਥ ਦੇ ਉੱਤੇ, ਕਿਸੇ ਅੰਗ ਦੇ ਉੱਤੇ ਕਸਾਓ ਤੇ ਉਹਦੇ ਵਿੱਚੋਂ ਕਾਲਖ ਹੀ ਨਿਕਲਦੀ। ਜਿੰਨਾ ਮਰਜ਼ੀ ਮਾਂਜ ਲਈਏ, ਧੋ ਲਈਏ, ਅੰਦਰ ਦੀ ਕਾਲਖ ਨਹੀਂ ਛੱਡਦਾ। ਸੱਜਣਾ, ਤੇਰੇ ਪਾਸ ਬਸਤਰ ਬੜੇ ਵਧੀਆ, ਭੇਖ ਬੜਾ ਵਧੀਆ, ਲਿਬਾਸ ਬੜਾ ਵਧੀਆ, ਧਰਮ ਦੀਆਂ ਗੱਲਾਂ ਸੋਹਣੀਆਂ ਕਰਦਾ, ਅੰਦਰ ਤੇਰੇ ਕਾਲਖ ਤੋਂ ਕਹਿ ਦੇ ਭਾਂਡੇ ਵਰਗਾ। ਸਹੀ ਅਰਥਾਂ 'ਚ ਦੁਨੀਆਂ ਦਾ ਸੱਜਣ ਬਣਨ ਦੀ ਕੋਸ਼ਿਸ਼ ਕਰ। ਫਿਰ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਤੇ ਉਹਨੇ ਸਿਰ ਰੱਖਿਆ ਸੀ, ਦਾਤਾ ਮੈਨੂੰ ਬਖਸ਼ ਕੇ ਸੰਸਾਰ ਦਾ ਸੱਜਣ ਬਣਾ ਦੇ। ਵਾਕਿਆ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਣਾ ਦਿੱਤਾ। ਫਿਰ ਉੱਥੇ ਵੀ ਕਹਿਣ ਦਾ ਜ਼ਿਕਰ ਕੀਤਾ, ਕੇਵਲ ਦਲੀਲ ਮਾਤਰ ਦਾਸ ਬੇਨਤੀ ਕਰ ਰਿਹਾ ਸੀ ਕਿ ਉੱਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਾਸ, ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸੰਨ। ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਉਹ ਸੱਜਣ ਸਾਰੇ ਸੰਸਾਰ ਜਗਤ ਦਾ ਸੱਜਣ, ਗੁਰੂ ਨਾਨਕ ਦਾ ਸਿੱਖ ਬਣ ਕੇ ਭਾਈ ਸੱਜਣ ਹੋ ਨਿਬੜਿਆ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਸ ਤਾਂਬੇ ਦਾ, ਕਹਿਣ ਦੇ ਭਾਂਡੇ ਦਾ ਇਹ ਤਾਂ ਆਦਿਕ ਜ਼ਿਕਰ ਕਰ ਰਹੇ ਆ ਕਿ ਸੋਈ ਤਾਂਬਾ ਰੰਗ ਸੰਗ ਜਿਉਂ ਕਹਿਣਾ ਹੋਈ। ਹੁਣ ਤਾਂਬਾ ਕਿੰਨੀ ਤਰ੍ਹਾਂ ਨਾਲ ਸੰਸਾਰ ਜਗਤ ਦੇ ਵਿੱਚ ਵਰਤਿਆ ਜਾਂਦਾ ਹੈ, ਹੈ ਇੱਕ ਧਾਤ, ਪਰ ਭਾਈ ਸਾਹਿਬ ਜੀ ਦੱਸਦੇ ਆ ਇੱਦਾਂ ਹੀ ਉਹ ਪਰਮੇਸ਼ਰ ਕਈ ਰੂਪ ਹੋ ਕੇ ਸੰਸਾਰ ਜਗਤ ਵਿੱਚ ਵਰਤ ਰਿਹਾ ਹੈ। ਉਹ ਤਾਂਬਾ ਕਲੀ ਨਾਲ ਮਿਲ ਕੇ ਜੇ ਉਹ ਕਹਿਣ ਦਾ ਰੂਪ ਧਾਰਨ ਕਰ ਲੈਂਦਾ, ਕਹਿਣ ਦਾ ਭਾਂਡਾ ਬਣ ਜਾਂਦਾ ਹੈ। ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਕਹਿੰਦੇ ਉਹ ਤਾਂਬਾ ਜਿਸਤ ਨਾਲ ਮਿਲ ਕੇ ਪਿੱਤਲ ਬਣ ਜਾਂਦਾ ਹੈ। ਤਾਂਬਾ ਕਲੀ ਨਾਲ ਮਿਲਿਆ ਤੇ ਕਹਿਣ ਦਾ ਭਾਂਡਾ ਬਣ ਗਿਆ, ਭਾਵ ਉਹਦੇ ਮਿਲਾਪ ਨਾਲ। ਕਹਿੰਦੇ ਉਹੀਓ ਤਾਂਬਾ ਜਿਸਤ ਨਾਲ ਮਿਲਿਆ ਤੇ ਪਿੱਤਲ ਹੋ ਕੇ ਵਿਖਾਈ ਦਿੰਦਾ ਹੈ। ਸੋਈ ਸ਼ੀਸ਼ੇ ਸੰਗਤੀ ਭੰਗਾਰ ਭਲੋਈ, ਉਹੀਓ ਤਾਂਬਾ ਸਿੱਕੇ ਨਾਲ ਮਿਲ ਕੇ, ਭਾਵ ਮਿਲਵੀਂ ਧਾਤੂ ਨਾਲ ਇੱਕ ਸ਼ੀਸ਼ੇ ਦੇ ਰੂਪ ਵਿੱਚ ਸਾਨੂੰ ਨਜ਼ਰ ਆਉਂਦਾ ਹੈ। ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਕਹਿਣ ਲੱਗੇ ਉਹੀਓ ਤਾਂਬਾ ਪਾਰਸ ਦੇ ਨਾਲ ਸ਼ੋ ਜਾਵੇ ਤੇ ਸੋਨਾ ਬਣ ਜਾਂਦਾ। ਉਹੀਓ ਤਾਂਬਾ ਪਾਰਸ ਦੇ ਨਾਲ ਜਦੋਂ ਛੋਹਦਾ ਆ ਤੇ ਕੀ ਹੋ ਜਾਂਦਾ, ਸੋਨਾ ਬਣ ਜਾਂਦਾ ਹੈ। ਹੈ ਤਾਂਬਾ ਹੀ ਕਿੰਨਿਆਂ ਰੂਪਾਂ ਵਿੱਚ ਵਰਤ ਰਿਹਾ। ਕਹਿੰਦੇ ਸੋਈ ਤਾਂਬਾ ਭਸਮ ਹੋਏ, ਪਾਰਸ ਨਾਲ ਲੱਗਾ ਸੋਨਾ ਬਣ ਗਿਆ। ਜੇ ਤਾਂਬੇ ਨੂੰ ਜਿਵੇਂ ਵੈਦ ਲੋਕ ਨੇ, ਹਕੀਮ ਲੋਕ ਨੇ, ਜਿਹੜੇ ਦੇਸੀ ਦਵਾਈਆਂ ਤਾਂਬਾ ਆਦਿਕ, ਹੋਰ ਸੋਨਾ ਆਦਿਕ ਤੇ ਕਈ ਤਰ੍ਹਾਂ ਦੇ ਕੁਸ਼ਤੇ ਮਾਰ ਮਾਰ ਕੇ ਦਵਾਈਆਂ ਬਣਾਉਂਦੇ ਆ ਜਿਹੜੇ, ਭਾਈ ਸਾਹਿਬ ਕਹਿੰਦੇ ਸੋਈ ਤਾਂਬਾ ਭਸਮ ਹੋਏ ਔਖਦ ਕਰ ਪੋਈ, ਉਹੀਓ ਤਾਂਬਾ ਜੇ ਮਾਰਿਆ ਜਾਵੇ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਅੱਗਾਂ ਦਿੰਦੇ ਆ ਤੇ ਫਿਰ ਭਸਮ ਕਰ ਲੈਂਦੇ ਆ, ਉਹ ਦਵਾਈ ਬਣ ਜਾਂਦਾ। ਫਿਰ ਉਹਨੂੰ ਦਵਾਈਆਂ ਵਿੱਚ ਪਾ ਕੇ ਜਿਹੜੇ ਵੈਦ ਹਕੀਮ ਨੇ, ਉਹ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵਾਸਤੇ ਉਹ ਦਵਾਈ ਦਾ ਕੰਮ ਦਿੰਦਾ ਹੈ। ਜਦੋਂ ਭਸਮ ਹੋ ਜਾਂਦਾ ਆ, ਕਹਿਣ ਲੱਗੇ ਉਹ ਤਾਂਬਾ ਮਾਰਿਆ ਜਾਵੇ ਤੇ ਉਹ ਔਖਦ ਬਣ ਜਾਂਦਾ, ਭਾਵ ਦਵਾਈ ਬਣ ਜਾਂਦੀ ਹੈ। ਆਪੇ ਆਪ ਵਰਤਦਾ ਸੰਗਤ ਗੁਣ ਗੋਈ, ਤਿਵੇਂ ਸਾਰੇ ਘਟਾਂ ਵਿੱਚ, ਸਾਰਿਆਂ ਹਿਰਦਿਆਂ ਤੇ ਸਾਰਿਆਂ ਦਿਲਾਂ ਚ, ਕੀ ਅਮੀਰ ਤੇ ਕੀ ਗਰੀਬ, ਕੀ ਰਾਜਾ ਤੇ ਕੀ ਕੰਗਾਲ, ਕੀ ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼, ਕੀ ਕਾਲੇ ਕੀ ਗੋਰੇ, ਕੀ ਕਣਕ ਬੰਨੇ, ਸਾਰਿਆਂ ਵਿੱਚ ਪਰਮਾਤਮਾ ਤੂੰ ਹੀ ਵਰਤਦਾ ਹੈ, ਸਾਰਿਆਂ ਵਿੱਚ ਤੂੰ ਆਪ ਹੀ ਬੈਠਾ ਹੈ। ਪਰੰਤੂ ਸੰਗਤ ਦਾ ਗੁਣ ਜਿਹੜਾ ਉਹ ਭਿੰਨ ਭਿੰਨ ਕਿਹਾ ਜਾ ਸਕਦਾ ਹੈ। ਇੱਕ ਤਾਂਬੇ ਵਿੱਚ ਸੰਗਤ ਦੇ ਭੇਦ ਕਰਕੇ ਕਈ ਪ੍ਰਕਾਰ ਹੋ ਜਾਂਦੇ, ਧਿਆਨ ਨਾਲ ਸੁਣਿਓ। ਹੈ ਤੇ ਤਾਂਬੇ ਨੇ ਸੰਗਤ ਹੀ ਕੀਤੀ ਹੈ ਨਾ, ਪਾਰਸ ਦੀ ਸੰਗਤ ਕਰ ਲਈ ਤੇ ਤਾਂਬਾ ਸੋਨਾ ਬਣ ਗਿਆ। ਤਾਂਬੇ ਨੇ ਕਿਸੇ ਵੈਦ ਹਕੀਮ ਦੀ ਸੰਗਤ ਕੀਤੀ ਤੇ ਵੈਦ ਹਕੀਮ ਦੇ ਹੱਥ ਆਇਆ ਤੇ ਉਹਨੇ ਅੱਗਾਂ ਦੇ ਦੇ ਕੇ, ਪਾਥੀਆਂ ਲੱਕੜਾਂ ਆਦਿਕਾਂ ਵਿੱਚ ਰੱਖ ਰੱਖ ਕੇ ਉਹਨੂੰ ਮਾਰ ਲਿਆ, ਦਵਾਈ ਬਣਾਤੀ। ਹੁਣ ਸੰਗਤ ਕਰਕੇ ਕਈ ਭੇਦ ਹੋ ਗਏ ਨਾ ਉਹਦੇ। ਇੱਕ ਚਾਨਣੇ ਦੇ ਰੰਗਾਂ ਰੰਗੀ ਸ਼ੀਸ਼ਿਆਂ ਵਿੱਚੋਂ ਨਿਕਲਿਆ, ਅਨੇਕ ਰੰਗ ਦਾ ਹੋ ਗਿਆ। ਉਸ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਵੱਖ ਵੱਖ ਰੂਪ ਧਾਰਨ ਕਰਕੇ, ਭਾਵ ਵੱਖ ਵੱਖ ਰੂਪ ਧਾਰਨ ਕਰਨ ਦਾ ਮਤਲਬ ਕਿ ਜਿੰਨੇ ਵੀ ਜੀਵ ਸੰਸਾਰ ਵਿੱਚ ਵੱਖ ਵੱਖ ਭਾਂਤਾਂ ਦੇ ਵਿਚਰ ਰਹੇ ਆ, ਇਹ ਨਿਰੰਕਾਰ ਪਰਮੇਸ਼ਰ ਪਰਮਾਤਮਾ ਹੀ ਸਾਰਿਆਂ ਦੇ ਵਿੱਚ ਬੈਠਾ ਹੈ। ਉਹ ਤਾਂਬਾ, ਕਹਿਣ, ਪਿੱਤਲ, ਭਰਤ, ਸੋਨਾ ਤੇ ਕਈ ਕੁਝ ਕਹਾਉਂਦਾ ਆ, ਜਿਨ੍ਹਾਂ ਦੀ ਸੰਗਤ ਵਿੱਚ ਆ ਨਾਨਾ ਪ੍ਰਕਾਰ ਦੇ ਨਾਂ ਉਹਦੇ ਲਏ ਜਾਂਦੇ ਨੇ। ਇਸੇ ਤਰ੍ਹਾਂ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਵੀ ਆ, ਨਾਨਾ ਰੂਪਾਂ ਦੇ ਵਿੱਚ, ਤਰ੍ਹਾਂ ਤਰ੍ਹਾਂ ਦੇ ਸਰੂਪਾਂ ਵਿੱਚ ਉਹ ਪਰਮੇਸ਼ਰ ਸੰਸਾਰ ਜਗਤ ਵਿੱਚ ਵਿਚਰ ਰਿਹਾ ਹੈ, ਸੰਸਾਰ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ। ਭਾਵੇਂ ਸਾਨੂੰ ਜੀਵ ਵੱਖ ਵੱਖ ਨਜ਼ਰ ਆਉਂਦੇ ਨੇ, ਪਰ ਪੈਦਾ ਸਾਰਿਆਂ ਨੂੰ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਨੇ ਹੀ ਕੀਤਾ ਹੈ। ਉਹ ਆਪ ਸਾਰਿਆਂ ਵਿੱਚ ਵਿਆਪਕ ਹੋ ਕੇ ਮੇਰਾ ਵਾਹਿਗੁਰੂ ਵਰਤ ਰਿਹਾ ਹੈ।